SBS Radio.
SBS Radio.
प्यारे दोस्तों, मैं हां शमशेर, तुहाडा सब दा स्वागत है SBS पंजाबी रेडियो विच। ते अज गलबात करन लई मेरे नाल जुड़े ने अवतार सिंह। आम तौर ते असीं वीजा संबंधी, प्रवास संबंधी नीतियां च भावें बदलाव होवे, भावें कोई नवी नीति आई होवे, उहदे बारे गलबात करदे रहिंदे आ। ते अवतार दे संबंध विच अज गल इस करके करनी है कि पिछले तकरीबन 13 सालों तो अवतार आस्ट्रेलिया विच ने, पहला कुछ समा बतौर इंटरनेशनल स्टूडेंट, तो वो तो बाद इन्होंने अपना स्किल्ड वीज़ा अप्लाई किया सी, पर अजे ताई 13 साल आस्ट्रेलिया बिताने तो बावजूद इन्हों का मामला जड़ा है वह अदालत विच लटकिया होया। बहुत स्वागत है अवतार तुहाडा SBS पंजाबी।
हाँ जी, सत श्री अकाल जी सारे
जी। दसो सब तो पहला तो कि अपने बारे दसो कि कदों तुसी आस्ट्रेलिया आए, तो तुसी दस्या कि किस तरह कई सालों तो तुसी अदालतों के विच धक्के खा रहे हो, तो अजे भी वह कोई एंड नहीं है। हालांकि हाई कोर्ट चो तुसी केस जिहड़ा तुहाडी फेवर च डिसाइड हो चुका है।
हाँ जी, मैं जी 2005 विच स्टूडेंट वीज़े ते आया सी, ते मैं 2009 दे विच अपना स्किल्ड वीज़ा मतलब अप्लाई किया सीगा एज ए मोटर मकैनिक। 2012 दे विच मेरा जिहड़ा वीज़ा एप्लीकेशन सी रिफ्यूज़ कर दिती गई सी डिपार्टमेंट तो, ते मेरे ते पिक्चर 4020 लगा दिता गया सी। ਅਤੇ ਇਹਦੇ ਬਾਬਤ ਮੈਨੂੰ ਕੋਈ ਵੀ ਪਰੂਫ ਜਾਂ ਕੋਈ ਜਾਣਕਾਰੀ ਦੇਣ ਤੋਂ ਡਿਪਾਰਟਮੈਂਟ ਵੱਲੋਂ ਸਾਫ਼ ਤੌਰ 'ਤੇ ਮਨਾ ਕਰ ਦਿੱਤਾ ਗਿਆ ਸੀ ਕਿ ਅਸੀਂ ਫਰਦਰ ਤੈਨੂੰ ਕੋਈ ਐਵੀਡੈਂਸ ਨਹੀਂ ਦੇ ਸਕਦੇ, ਬਟ ਤੁਹਾਡਾ ਕੇਸ ਰਿਫਿਊਜ਼ ਆ।
ਯਾਨੀ ਕਿ ਤੁਹਾਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜਾ ਕੋਈ ਝੂਠਾ ਕਾਗਜ਼ ਲਗਾਇਆ ਆਪਣੇ ਫਾਈਲ ਦੇ ਵਿੱਚ, ਪਰ ਉਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ?
ਨਹੀਂ ਜੀ, ਮੈਨੂੰ ਕੋਈ ਪਰੂਫ ਨਹੀਂ, ਕੋਈ ਐਵੀਡੈਂਸ ਨਹੀਂ, ਕੁਛ ਨਹੀਂ। ਅਤੇ ਨਾ ਹੀ ਉਹ ਕਹਿੰਦੇ ਸੀ ਐਵੀਡੈਂਸ ਤੂੰ ਮੰਗ ਸਕਦਾ, ਅਤੇ ਨਾ ਹੀ ਅਸੀਂ ਤੈਨੂੰ ਦੇਵਾਂਗੇ। ਹਾਂਜੀ,
ਤੇ
ਮੈਂ ਟ੍ਰਿਬਿਊਨਲ ਗਿਆ ਤੇ 2012 ਦੇ ਵਿੱਚ, ਤੇ ਮੇਰੀ ਤਕਰੀਬਨ ਕਹਿ ਲਓ ਵੀ ਟ੍ਰਿਬਿਊਨਲ ਚ ਵੀ ਮੈਨੂੰ ਮੇਨਲੀ 2.5 ਸਾਲ ਦੀ ਵੇਟ ਕਰਨੀ ਪਈ। ਤੇ 2015 ਚ ਮਤਲਬ ਮੇਰਾ ਕੇਸ ਹੀਅਰਿੰਗ ਲਈ ਜਿੱਦਾਂ ਹੋਇਆ ਫਾਈਨਲਾਈਜ਼, ਤੇ ਉੱਥੇ ਉਹਨਾਂ ਨੇ ਵੀ ਉਹੀ ਜੋ ਡਿਸੀਜ਼ਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਦਿੱਤਾ ਸੀ ਉਹੀ ਉਹਨਾਂ ਨੇ ਐਜ਼ ਇਟ ਇਜ਼ ਰੱਖਿਆ, ਉਹਨਾਂ ਨੇ ਵੀ ਰਿਫਿਊਜ਼ਲ ਲਾਈ। ਤੇ 2015 ਚ ਫਿਰ ਮੈਂ ਮਤਲਬ ਫੈਡਰਲ ਸਰਕਟ ਕੋਰਟ ਗਿਆ ਇਸ ਮਤਲਬ ਡਿਸੀਜ਼ਨ ਦੇ ਅਗੇਂਸਟ, ਤੇ ਉੱਥੇ ਫਿਰ ਮੇਰੀ ਫਾਈਨੈਂਸ਼ੀਅਲ ਸਰਕਮਸਟਾਂਸ ਇੰਨੇ ਸਟਰੋਂਗ ਨਹੀਂ ਸੀ, ਤੇ ਮੈਂ ਕੋਈ ਲੋਡ ਨਹੀਂ ਕੀਤਾ ਤੇ ਆਪਣਾ ਕੇਸ ਮੈਂ ਆਪ ਹੀ ਰਿਪ੍ਰੈਜੈਂਟ ਕੀਤਾ। ਤੇ ਬਟ ਚਲੋ ਵੀ ਖੁਸ਼ਕਿਸਮਤੀ ਨਾਲ ਉੱਥੋਂ ਮੈਂ ਜਿੱਤ ਗਿਆ
ਜੀ। ਫੈਡਰਲ ਸਰਕਟ ਕੋਰਟ ਨੇ ਆਪਣੇ ਫੈਸਲੇ 'ਚ ਇਹ ਲਿਖਿਆ ਕਿ ਕਿਉਂਕਿ ਟ੍ਰਾਈਬਿਊਨਲ ਨੇ ਤੁਹਾਨੂੰ ਉਸ ਵੇਲੇ ਜਿਹੜਾ ਕੋਈ ਕਾਰਨ ਨਹੀਂ ਦੱਸਿਆ ਕਿ ਕਿਉਂ ਤੁਹਾਡਾ ਕੇਸ ਜਿਹੜਾ ਰਿਫਿਊਜ਼ ਕੀਤਾ ਗਿਆ।
ਹਾਂਜੀ,
ਤੇ ਯਾਨੀ ਜਿਹੜਾ ਇਹ ਕਿਹਾ ਗਿਆ ਕਿ ਤੁਹਾਡਾ ਰੈਫਰੈਂਸ ਲੈਟਰ ਜਿਹੜਾ ਸੀ ਇੰਪਲੋਇਰ ਵੱਲੋਂ ਦਿੱਤਾ ਗਿਆ ਉਹਨੂੰ ਕਿਉਂ ਬੋਗਸ ਮੰਨ ਰਹੇ ਨੇ ਉਹਦੇ ਪਿੱਛੇ ਕਾਰਨ ਨਹੀਂ ਦੱਸਿਆ ਗਿਆ। ਇਸ ਕਰਕੇ ਕੋਰਟ ਨੇ ਇਹ ਮੰਨਿਆ ਕਿ ਇਸ ਆਰਡਰ ਦੇ ਵਿੱਚ ਖਾਮੀ ਹੈ, ਅਤੇ ਦੁਬਾਰਾ ਉਹਨੂੰ ਭੇਜਤਾ ਵਾਪਸ ਟ੍ਰਾਈਬਿਊਨਲ ਕੋਲ ਅਸਰਟਨ ਕਰਨ ਨੂੰ।
ਹਾਂਜੀ
ਜੀ, ਉਹ ਤੋਂ ਬਾਅਦ ਤੁਸੀਂ ਫਿਰ ਹਾਈ ਕੋਰਟ ਵੀ ਗਏ?
ਉਸ ਤੋਂ ਬਾਅਦ ਜੀ ਡਿਪਾਰਟਮੈਂਟ, ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਹ ਫੈਸਲੇ ਦੇ ਵਿਰੁੱਧ ਮਤਲਬ ਕਹਿ ਲਓ ਵੀ ਫੈਡਰਲ ਕੋਰਟ ਦੇ ਵਿੱਚ ਅਪੀਲ ਕਰ ਦਿੱਤੀ, ਬਟ ਨਾਲ ਕੰਡੀਸ਼ਨ ਰੱਖੀ ਕਿ ਸਾਨੂੰ ਫੁੱਲ ਕੋਰਟ ਜੱਜਮੈਂਟ ਚਾਹੀਦੀ ਹੈ ਨੋਰਮਲ ਨੇ, ਜਿਹਦੇ ਵਿੱਚ 3 ਜੱਜ ਬੈਠੇ ਸੀ। ਉਹ ਤਕਰੀਬਨ 4 ਘੰਟੇ ਦੀ ਬਹਿਸ ਚੱਲੀ ਸੀ, ਅਤੇ ਉੱਥੇ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਕੇਸ ਹਾਰ ਗਿਆ ਸੀ
ਜੀ।
ਇਹ 2016 ਦੀ ਗੱਲ ਹੈ ਜੀ। ਉਸ ਤੋਂ ਬਾਅਦ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਸ ਫੈਸਲੇ ਦੇ ਮਤਲਬ ਵਿਰੁੱਧ ਵੀ ਉਹ ਫਿਰ ਹਾਈ ਕੋਰਟ ਚਲੇ ਗਏ ਇਸ ਕੰਡੀਸ਼ਨ 'ਤੇ ਕਿ ਜੋ ਵੀ ਖਰਚਾ ਹੋਏਗਾ ਸਾਰਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੀ ਮਤਲਬ ਪੇ ਕਰੇਗਾ ਉਹਨਾਂ ਪਾਰਟੀਆਂ ਦਾ। ਤੇ 2017 ਚ ਫਿਰ ਇਹ ਹਾਈ ਕੋਰਟ ਚ ਵੀ ਹਾਰ ਗਏ
ਜੀ।
6 ਮਈ 2017 ਦੀ ਗੱਲ ਹੈ। ਉਸ ਤੋਂ ਬਾਅਦ ਹਾਈ ਕੋਰਟ ਨੇ ਕੇਸ ਭੇਜ ਦਿੱਤਾ ਟ੍ਰਿਬਿਊਨਲ ਦੇ ਕੋਲ ਕੇਸ ਨੂੰ ਦੁਬਾਰਾ ਤੁਸੀਂ ਅਸੈਸ ਕਰੋ, ਜੋ ਬਾਈ ਲਾਅ ਬਣਦਾ ਆ ਉਹ ਫੈਸਲਾ ਦਿਓ
ਜੀ।
ਤੇ ਸਿੰਸ ਦੈਨ ਨੀਅਰਲੀ 2 ਸਾਲ ਮਤਲਬ 2 ਸਾਲ ਹੋ ਚੱਲਿਆ ਜੀ, ਹਾਲੇ ਤੱਕ ਮੈਨੂੰ ਕੋਈ ਵੀ ਰਿਸਪੋਂਸ ਨਹੀਂ ਆਇਆ। ਲਾਸਟ ਵੀਕ ਹੀ ਮੇਰੀ ਉਹਨਾਂ ਨਾਲ ਫਿਰ ਮਤਲਬ ਇਨਕੁਆਇਰੀ ਹੋਈ, ਤੇ ਉਹਨਾਂ ਨੇ ਇਹੀ ਕਿਹਾ ਕਿ ਵੇਟ ਕਰੋ, ਪਰ ਉਹਨਾਂ ਨੇ ਨਾਲ ਇਹ ਵੀ ਮੈਂਸ਼ਨ ਕੀਤਾ ਕਿ ਅਸੀਂ ਤੈਨੂੰ ਦੱਸ ਨਹੀਂ ਸਕਦੇ ਕਿ ਕਿੰਨੀ ਵੇਟ ਕਰਨੀ ਪਏਗੀ। ਤੇ ਸਾਰਿਆਂ ਨਾਲੋਂ ਇੰਪੋਰਟੈਂਟ ਗੱਲ ਭਾਜੀ ਇਹ ਕਿ ਇਟਸ ਆਲਮੋਸਟ ਮਤਲਬ 10 ਸਾਲ ਹੋ ਗਏ ਨੇ। ਮੈਂ June 2009 ਚ ਸਕਿੱਲ ਵੀਜ਼ਾ ਜਿਹੜਾ ਆ ਮਤਲਬ ਅਪਲਾਈ ਕੀਤਾ ਸੀ, ਨੀਅਰਲੀ 10 ਸਾਲ ਹੋ ਗਏ ਤੇ ਹਾਲੇ ਤੱਕ ਮੈਨੂੰ ਮਤਲਬ ਡਿਸੀਜ਼ਨ ਨਹੀਂ ਮਿਲਿਆ
ਜੀ ਬਿਲਕੁਲ। ਤੇ ਤਕਰੀਬਨ 8 ਸਾਲ ਦਾ ਸਮਾਂ ਜਿਹੜਾ ਉਹ ਤਕਰੀਬਨ 7 ਸਾਲ ਦਾ ਸਮਾਂ ਜਿਹੜਾ ਉਹ ਅਦਾਲਤਾਂ ਵਿੱਚ ਹੋ ਗਿਆ। ਤੁਸੀਂ 2012 ਚ ਪਹਿਲੀ ਵਾਰੀ ਟ੍ਰਾਈਬਿਊਨਲ ਗਏ ਸੀਗੇ?
ਹਾਂਜੀ
ਜੀ। ਜ਼ਾਹਰ ਤੌਰ 'ਤੇ ਤੁਹਾਡੇ 'ਤੇ ਨਿੱਜੀ ਤੌਰ 'ਤੇ ਕਾਫੀ ਅਸਰ ਹੋਇਆ ਹੋਣਾ ਇਹਨਾਂ ਮਸਲਿਆਂ ਦਾ ਕਿ ਤੁਹਾਡਾ ਵੀਜ਼ਾ ਇੰਨੀ ਦੇਰ ਦਾ ਅਟਕਿਆ ਹੋਇਆ। ਤੁਹਾਡੀ ਉਮਰ ਤੁਸੀਂ ਦੱਸਿਆ ਕਿ 38 ਹੋ ਗਈ, 38 ਸਾਲਾਂ ਦੀ ਹੋ ਗਈ ਹੈ। ਕਿਸ ਤਰ੍ਹਾਂ ਨਿੱਜੀ ਜੀਵਨ ਤੇ ਕੀ ਅਸਰ ਪਿਆ ਇਹਦਾ?
ਨਿੱਜੀ ਜੀਵਨ ਤੇ ਜੀ ਭਾਜੀ ਸਾਨੂੰ ਵੱਡਾ ਅਸਰ ਤਾਂ ਮਤਲਬ ਕਹਿ ਲਓ ਵੀ ਮੇਰੇ ਵਿਆਹ ਤੇ ਪਿਆ। ਮੇਰਾ ਵਿਆਹ ਮਤਲਬ ਇਹਨਾਂ ਚੱਕਰਾਂ ਕਰਕੇ ਹੀ ਟੁੱਟ ਗਿਆ, ਕਿਉਂਕਿ ਮੇਰੀ ਵਾਈਫ ਉਹ ਸਮਝਦੀ ਸ਼ਾਇਦ ਮੈਂ ਕੁਛ ਗਲਤ ਕੀਤਾ ਜਾਂ ਮੈਂ ਉਹਨੂੰ ਧੋਖਾ ਦਿੱਤਾ ਆ, ਤੇ ਚਲੋ ਵੀ ਤਕਰਾਰ ਵਾਧੀ ਵਾਧੀ ਡਿਵੋਰਸ ਤੱਕ ਚਲੀ ਗਈ ਤੇ 2015 ਚ ਵੀ ਮੇਰਾ ਡਿਵੋਰਸ ਹੋ ਗਿਆ।
ਤੁਹਾਡਾ ਵਿਆਹ, ਤੁਹਾਡੇ ਵਿਆਹ ਜਿਹੜਾ ਹੋਇਆ ਸੀ ਉਹ ਭਾਰਤ ਜਾ ਕੇ ਹੋਇਆ ਸੀ, ਪੰਜਾਬ ਹੋਇਆ ਸੀ?
ਹਾਂਜੀ ਪੰਜਾਬ ਹੋਇਆ ਸੀ, ਤੇ ਉਸ ਵੇਲੇ ਮੈਂ ਮਤਲਬ TR ਤੇ ਸੀ ਤੇ ਮੇਰੀ ਵਾਈਫ ਉਦੋਂ ਇੱਥੇ TR ਤੇ ਆ ਗਈ ਸੀ, ਪਰ ਜਦੋਂ ਮੇਰੀ ਡਿਪਾਰਟਮੈਂਟ ਵੱਲੋਂ ਵੀਜ਼ਾ ਐਪਲੀਕੇਸ਼ਨ ਰਿਫਿਊਜ਼ ਹੋਈ ਹੈ, ਫਿਰ ਮਤਲਬ ਮੈਂ ਤਾਂ ਬੀਜਿੰਗ ਵੀਜ਼ੇ ਤੇ ਆਟੋਮੈਟਿਕਲੀ ਚਲਾ ਗਿਆ, ਬਟ ਉਹਦੇ ਕੋਲ ਕੋਈ ਵੀਜ਼ਾ ਨਹੀਂ ਹੋਣਾ ਸੀ ਤਾਂ ਉਹਨੂੰ ਫਿਰ ਵਾਪਸ ਜਾਣਾ ਪਿਆ
ਜੀ।
ਉਸ ਤੋਂ ਬਾਅਦ ਫਿਰ ਤਕਰਾਰ ਵਾਧੀ ਵਾਧੀ ਕਹਿ ਲਓ ਵੀ ਡਿਵੋਰਸ ਤੱਕ ਚਲ ਗਈ, ਤੇ 2015 ਚ ਮੇਰਾ ਡਿਵੋਰਸ ਹੋ ਗਿਆ। ਤੇ ਉਸ ਤੋਂ ਵੀ ਉਹ ਵੱਡਾ ਲੋਸ ਕਿ ਮੇਰਾ ਫਰੈਂਡ ਸਰਕਲ ਸਾਰਾ ਮਤਲਬ ਸੋਸ਼ਲ ਲਾਈਫ ਤਾਂ ਮੇਰੀ ਬਿਲਕੁਲ ਹੀ ਖਤਮ ਹੋ ਗਈ, ਕਿਉਂਕਿ ਮੇਰੇ ਨਾਲ ਦੇ ਸਾਰੇ ਉਹ ਕਦੋਂ ਦੇ ਮਤਲਬ ਕਹਿ ਲਓ ਵੀ ਸੈਟਲ ਡਾਊਨ ਹੋ ਗਏ, ਵਿਆਹ ਹੋ ਗਏ, ਬੱਚੇ ਹੋ ਗਏ, ਆਪਣੇ ਘਰ ਬਾਹਰ ਲੈ ਲਏ ਸਾਰੇ ਸੈੱਟ, ਤੇ ਮੈਂ ਉੱਥੇ ਦਾ ਉੱਥੇ ਰਹਿ ਗਿਆ। ਤੇ ਫਿਰ ਮੇਰੇ ਇੰਡੀਆ ਵੀ ਮਤਲਬ ਕਹਿ ਲਓ ਵੀ ਰਿਲੇਟਿਵਸ ਨੂੰ ਫੋਨ ਤੱਕ ਨਹੀਂ ਮੈਂ ਕਰਦਾ, ਕਿਉਂਕਿ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਉਹ ਮੈਨੂੰ ਪੁੱਛਦੇ ਵੀ ਇੰਨੇ ਸਾਲ ਹੋਏ ਕਾਕਾ ਤੈਨੂੰ ਹਰ ਗਏ, ਇਹਨੂੰ ਪੱਕਾ ਕਿਉਂ ਨਹੀਂ ਹੈ, ਬਾਕੀ ਸਾਰੇ ਤਾਂ ਹੋ ਗਏ। ਤੇ ਮੈਨੂੰ ਤਕਰੀਬਨ ਭਾਜੀ ਵੀ 9 ਸਾਲ ਹੋ ਗਏ ਮੈਂ ਮਤਲਬ ਇੰਡੀਆ ਵੀ ਨਹੀਂ ਗਿਆ, ਜਦਕਿ ਮੈਂ ਜਾ ਸਕਦਾ ਬਟ ਮੈਂ ਗਿਆ ਨਹੀਂ, ਮਤਲਬ ਮੈਨੂੰ ਆਪਣੇ ਆਪ 'ਚ ਮਤਲਬ ਕਹਿ ਲਓ ਵੀ ਟੁੱਟਿਆ ਪਿਆ, ਮੈਂ ਉੱਥੇ ਕੀ ਜਾ ਕੇ ਕਿਸੇ ਨੂੰ ਮੂੰਹ ਦਿਖਾਵਾਂਗਾ।
2011-12 ਤੋਂ ਤੁਸੀਂ ਲਗਾਤਾਰ ਬ੍ਰਿਜਿੰਗ ਵੀਜ਼ਾ ਤੇ ਹੋ?
ਹਾਂਜੀ ਮੈਂ ਬ੍ਰਿਜਿੰਗ ਵੀਜ਼ੇ ਤੇ ਹੀ ਹਾਂ।
ਅਤੇ ਕੁਝ ਉਮੀਦ ਲੱਗਦੀ ਹੈ ਤੁਹਾਨੂੰ ਕਿ ਕਦੋਂ ਤੁਹਾਡਾ ਜਿਹੜਾ ਹੈ ਵੀਜ਼ਾ ਪੱਕਾ ਹੋ ਜਾਏਗਾ ਜਾਂ ਆਊਟਕਮ ਕੀ ਹੈ? ਕਿਉਂਕਿ ਹਾਲਾਂਕਿ ਟ੍ਰਾਈਬਿਊਨਲ ਕੋਲ ਵਾਪਸ ਤੁਹਾਡਾ ਫੈਸਲਾ ਕੇਸ ਗਿਆ ਹੋਇਆ, ਅਤੇ ਉਹਦੇ 'ਤੇ ਟ੍ਰਾਈਬਿਊਨਲ ਕੀ ਫੈਸਲਾ ਕਰਦਾ ਇਹ ਵੀ ਹਜੇ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਤੁਹਾਡੀ ਫੇਵਰ 'ਚ ਹੀ ਹੋਏਗਾ, ਫਿਰ ਇੱਕ ਵਾਰ ਦੁਬਾਰਾ ਫਿਰ ਅਗੇਂਸਟ ਵੀ ਹੋ ਸਕਦਾ, ਫੇਵਰ 'ਚ ਵੀ ਹੋ ਸਕਦਾ।
ਅਤੇ ਅਗੇਂਸਟ ਤਾਂ ਹੋਣ ਦੇ ਭਾਜੀ ਚਾਂਸਿਸ ਬਹੁਤ ਘੱਟ ਆ, ਕਿਉਂਕਿ ਜਦ ਮਤਲਬ ਡਿਪਾਰਟਮੈਂਟ ਕੋਰਟ ਦੇ ਵਿੱਚ ਮੇਰੇ ਖਿਲਾਫ਼ ਕੋਈ ਐਵੀਡੈਂਸ ਨਹੀਂ ਪ੍ਰੋਵਾਈਡ ਕਰ ਸਕਿਆ, ਨਾ ਹੀ ਕੋਰਟ ਦੇ ਵਿੱਚ ਉਹ ਇਹ ਮਤਲਬ ਪ੍ਰੂਵ ਕਰ ਸਕਿਆ ਕਿ ਮੈਂ ਕੋਈ ਫੇਕ ਡਾਕੂਮੈਂਟ ਦਿੱਤਾ, ਉਹ ਨਹੀਂ ਮਤਲਬ ਪ੍ਰੂਵ ਨਹੀਂ ਕਰ ਸਕੇ ਹੈਗੇ। ਇਹ ਮਤਲਬ ਗੱਲ ਬਹੁਤ ਮਤਲਬ ਮਾਇਨੇ ਰੱਖਦੀ ਆ, ਉਹ ਤਾਂ ਉਲਟਾ ਇੱਕ ਕਿਸਮ ਦਾ ਕਹਿ ਲਓ ਵੀ ਹੁਣ ਜਿੱਦਾਂ ਜਿੱਦਬਾਜ਼ੀ ਕਹਿ ਲਓ ਤੇ ਮੈਨੂੰ ਖਰਾਬ ਕਰ ਰਹੇ ਨੇ, ਨਹੀਂ ਤਾਂ ਮਤਲਬ ਇੰਨੇ ਸਾਲਾਂ ਦੇ ਮਤਲਬ ਸੰਘਰਸ਼ ਤੋਂ ਬਾਅਦ ਵੀ ਉਹ ਮਤਲਬ ਮੈਨੂੰ ਡਿਸੀਜ਼ਨ ਕਿਉਂ ਨਹੀਂ ਦੇ ਰਹੇ? ਚਲੋ ਜੇ ਆਪਾਂ ਇਹ ਵੀ ਮੰਨ ਲਿਆ ਜਾਵੇ ਕਿ ਮੇਰੇ ਵਿਰੋਧੀ ਡਿਸੀਜ਼ਨ ਆਏਗਾ ਤਾਂ ਫਿਰ ਦਿੰਦੇ ਕਿਉਂ ਨਹੀਂ?
ਤੁਹਾਨੂੰ ਤੁਸੀਂ ਕਿਉਂ ਸਮਝਦੇ ਹੋ ਕਿ ਜ਼ਿੱਦਬਾਜ਼ੀ ਹੈ ਜਾਂ ਜ਼ਬਰਦਸਤੀ ਕਿਉਂ, ਜਾਂ ਤੁਹਾਨੂੰ ਲੱਗਦਾ ਕਿ ਜਾਣ ਬੁੱਝ ਕੇ ਉਹ ਅੱਗੇ ਫੈਸਲਾ ਪਾ ਰਹੇ ਨੇ ਜਾਂ ਅੱਗੇ ਅੱਗੇ ਕੋਰਟ 'ਚ ਅਪੀਲਾਂ ਕਰ ਰਿਹਾ?
ਉਹਦੇ ਪਿੱਛੇ ਭਾਜੀ ਇੱਕ ਬਹੁਤ ਵੱਡਾ ਰੀਜ਼ਨ ਆ, ਜਦੋਂ ਮੈਂ ਸਰਕਟ ਕੋਰਟ ਦੇ ਵਿੱਚੋਂ ਕੇਸ ਜਿੱਤ ਗਿਆ ਸੀ ਤਾਂ ਮੇਰਾ ਕੇਸ ਜਦੋਂ ਫੈਡਰਲ ਕੋਰਟ ਦੇ ਵਿੱਚ ਗਿਆ, ਉਹਨਾਂ ਜਦੋਂ ਉਹਨਾਂ ਨੇ ਅਪੀਲ ਕੀਤੀ ਆ, ਤੇ ਉਦੋਂ ਮਤਲਬ ਮੇਰੀ ਜਾਣਕਾਰੀ ਦੇ ਵਿੱਚ ਇਹ ਗੱਲ ਆਈ, ਮੇਰੇ ਕੋਲ ਮਤਲਬ ਡਾਕੂਮੈਂਟ ਵੀ ਹੈ ਜਿਹੜਾ ਕਿ ਕੋਰਟ ਨੇ ਮੈਨੂੰ ਭੇਜਿਆ ਸੀ, ਕਿ ਮੇਰੇ ਹੀ ਤਰ੍ਹਾਂ ਦੇ ਤਕਰੀਬਨ 500 ਕੇਸ ਹੋਰ ਨੇ ਕੋਰਟ ਦੇ ਵਿੱਚ ਪੈਂਡਿੰਗ ਪਏ ਨੇ ਹੇਅਰਿੰਗ ਦੇ ਲਈ, ਜਿਹਨਾਂ ਨੂੰ ਵੀ ਸਿਰ ਜਿੱਦਾਂ ਮੇਰਾ ਕੇਸ ਇਹਨਾਂ ਨੇ ਰਿਫਿਊਜ਼ ਕੀਤਾ, ਵੈਸੇ ਹੀ ਰਿਫਿਊਜ਼ ਕੀਤਾ ਸੀ, ਉਹਨਾਂ ਨੂੰ ਕੋਈ ਐਵੀਡੈਂਸ ਨਹੀਂ ਦਿੱਤੇ, ਕੋਈ ਜਾਣਕਾਰੀ ਨਹੀਂ ਦਿੱਤੀ ਕਿ ਕਿਉਂ ਰਿਫਿਊਜ਼ ਕੀਤਾ ਕੇਸ, ਸਿਰਫ ਇੰਨੇ ਕਹਿਤਾ ਕਿ ਤੁਹਾਡਾ ਕੁਛ ਨਾ ਕੁਛ ਮਤਲਬ ਬੋਗਸ ਡਾਕੂਮੈਂਟ ਆ, ਬਟ ਫਰਦਰ ਕੋਈ ਜਾਣਕਾਰੀ ਨਹੀਂ ਦਿੱਤੀ। ਅਤੇ ਉਹ 500 ਕੇਸ ਭਾਜੀ ਫਿਰ ਉਹਨਾਂ ਨੇ ਪੈਂਡਿੰਗ 'ਤੇ ਪਾ ਦਿੱਤੇ ਵੀ ਇਹਨਾਂ ਦੀ ਹੇਅਰਿੰਗ ਨਹੀਂ ਹੋਏਗੀ, ਅਵਤਾਰ ਸਿੰਘ ਦੇ ਕੇਸ ਦਾ ਜੋ ਵੀ ਡਿਸੀਜ਼ਨ ਹੋਏਗਾ ਉਹੀ ਉਹਨਾਂ 'ਤੇ ਮੰਨਿਆ ਜਾਏਗਾ। ਇਹ ਤਾਂ ਵੈਸੇ ਅੰਗਰੇਜ਼ੀ ਦੀ ਕਹਾਵਤ ਵੀ ਹੈ ਕਿ ਜਸਟਿਸ ਡਿਲੇਡ ਮੀਨਸ ਜਸਟਿਸ ਡਿਨਾਈ, ਇੰਨੇ ਸਾਲ ਤਾਂ ਹੋ ਗਏ ਮਤਲਬ ਮੈਨੂੰ ਇਨਸਾਫ਼ ਮਿਲ ਕੇ ਵੀ ਇਨਸਾਫ਼ ਨਹੀਂ ਮਿਲਿਆ, ਇੰਨਾ ਲੰਮਾ ਪੈਂਟਾ ਮਤਲਬ ਮੈਂ ਤੈਅ ਕਰ ਲਿਆ, ਮੇਰੀ ਪਰਸਨਲ ਲਾਈਫ ਖਤਮ ਹੋ ਗਈ, ਮੇਰੀ ਸੋਸ਼ਲ ਲਾਈਫ ਖਤਮ ਹੋ ਗਈ, ਫਾਈਨੈਂਸ਼ੀਅਲ ਮੈਂ ਟੁੱਟ ਗਿਆ, ਡਿਪਰੈਸ਼ਨ ਦਾ ਪੇਸ਼ੈਂਟ ਮੈਂ ਬਣ ਗਿਆ, ਤੇ ਬਟ ਸਟਿਲ ਮਤਲਬ ਮੇਰੇ ਕੋਲ ਹਾਲੇ ਵੀ ਕੋਈ ਇਸ ਗੱਲ ਦਾ ਜਵਾਬ ਨਹੀਂ ਹੈ। ਜਦੋਂ ਮੇਰੀ ਮਾਂ ਮੈਨੂੰ ਪੁੱਛਦੀ ਵੀ ਕਾਕਾ ਕਿੰਨੀ ਦੇਰ ਹੋਰ, ਉਦੋਂ ਤੇਰਾ ਮਤਲਬ ਫੈਸਲਾ ਆਏਗਾ, ਕਦੋਂ ਤੂੰ ਪੱਕਾ ਹੋਏਗਾ ਤੇਰਾ ਵਿਆਹ ਕਰਨਾ, ਮੇਰੇ ਤੋਂ ਇਹਨਾਂ ਗੱਲਾਂ ਦਾ ਕੋਈ ਜਵਾਬ ਹੀ ਨਹੀਂ, ਔਰ ਮੈਂ ਇੰਨਾ ਟੁੱਟਿਆ ਪਿਆ ਇਸ ਗੱਲਾਂ ਤੋਂ ਡਰਦਾ ਹੋਇਆ ਮੈਂ ਘਰੇ ਫੋਨ ਤੱਕ ਨਹੀਂ ਕਰਦਾ।
ਤੇ ਤੁਹਾਨੂੰ ਕੀ ਲੱਗਦਾ ਕਿ ਕਦੋਂ ਤੱਕ ਤੁਹਾਨੂੰ ਲੱਗਦਾ ਕਿ ਅੱਗੇ ਇਸ ਜਿਹਨੂੰ ਕਹਿੰਦੇ ਨੇ ਨਾ ਕਿ ਡੂ ਯੂ ਸੀ ਲਾਈਟ ਐਟ ਦੀ ਐਂਡ ਆਫ ਦ ਟਨਲ, ਤੁਹਾਨੂੰ ਉਮੀਦ ਹੈਗੀ ਹੈ?
ਉਮੀਦ ਤਾਂ ਭਾਜੀ ਪੂਰੀ ਆ, ਪਰ ਹੁਣ ਮੈਨੂੰ ਇਹ ਨਹੀਂ ਪਤਾ ਨਾ ਕਿ ਕਦੋਂ ਨੂੰ, ਸਾਰਿਆਂ ਨੂੰ ਜਦੋਂ ਕਿਸੇ ਬੰਦੇ ਨੂੰ ਪਤਾ ਹੋਵੇ ਕਿ ਤੁਸੀਂ ਇੰਤਜ਼ਾਰ ਇੰਨੀ ਦੇਰ ਤੱਕ ਕਰਨਾ ਤਾਂ ਬੰਦਾ ਸਾਲਾਂ ਬੱਧੀ ਵੀ ਇੰਤਜ਼ਾਰ ਕਰ ਲੈਂਦਾ, ਬਟ ਜਦੋਂ ਉਹਨੂੰ ਪਤਾ ਹੀ ਨਹੀਂ ਕਿ ਇੰਤਜ਼ਾਰ ਕਰਨਾ ਕਿੰਨੀ ਦੇਰ ਤੱਕ ਆ, ਤਾਂ ਫਿਰ ਬੜਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਮੇਰੇ ਕੇਸ 'ਚ ਮੈਨੂੰ ਇਹ ਤਾਂ ਪਤਾ ਕਿ ਫੈਸਲਾ ਮੇਰੇ ਹੱਕ 'ਚ ਹੀ ਆਉਣਾ, ਉਮੀਦ ਪੂਰੀ ਆ, ਬਟ ਹੁਣ ਮੈਨੂੰ ਇਹ ਨਹੀਂ ਪਤਾ ਨਾ ਕਿੰਨੀ ਦੇਰ
ਕਿ ਫੈਸਲਾ ਕਦੋਂ ਆਏਗਾ, ਕਿੰਨਾ ਟਾਈਮ ਹੋਰ ਲੱਗ ਜਾਏਗਾ।
ਹਾਂਜੀ
ਜੀ,
ਤੇ ਮਤਲਬ ਕਹਿ ਲਓ ਵੀ ਸਟੱਕ ਹੋਇਆ ਪਿਆ ਮੈਂ, ਨਾ ਤਾਂ ਮਤਲਬ ਕਹਿ ਲਓ ਵੀ ਆਪਣਾ ਕੋਈ ਕੰਮ ਕਰ ਸ਼ੁਰੂ ਕਰ ਸਕਦਾ, ਨਾ ਹੀ ਮੈਂ ਆਪਣੀ ਪਰਸਨਲ ਲਾਈਫ ਸ਼ੁਰੂ ਕਰ ਸਕਦਾ, ਕਿਉਂਕਿ ਨਾ ਤਾਂ ਮੈਂ ਭਾਜੀ ਕੱਚਿਆਂ 'ਚ ਹਾਂ, ਨਾ ਮੈਂ ਪੱਕਿਆ, ਜੀ ਮੇਰਾ ਕੋਈ ਸਟੇਟਸ ਥੋੜ੍ਹੀ ਹੈ, ਬ੍ਰਿਜਿੰਗ ਵੀਜ਼ੇ 'ਤੇ ਹਾਂ ਮੈਂ ਪਿਛਲੇ ਤਕਰੀਬਨ 10 ਸਾਲ ਤੋਂ।
ਜੀ ਤੁਸੀਂ ਜਦੋਂ ਪਿੱਛੇ ਮੁੜ ਕੇ ਦੇਖ ਰਹੇ ਹੋ ਕਦੇ ਕੋਈ ਤੁਹਾਨੂੰ ਲੱਗਦਾ ਕਿ ਯੂ ਕੁਡ ਹੈਵ ਡਨ ਸਮਥਿੰਗ ਡਿਫਰੈਂਟਲੀ?
ਜੀ ਪਾਸਟਰ ਜਦੋਂ ਮੈਂ ਦੇਖਦਾ ਦੇਖੋ ਕਿਉਂਕਿ ਮੇਰੇ ਨਾਲ ਦੇ ਮੇਰੇ ਜਦੋਂ ਮੈਂ ਜਿੱਥੇ ਰਹਿੰਦਾ ਹੁੰਦਾ ਸੀ ਨਾਲ ਵੀ ਪੰਜ ਛੇ ਮੁੰਡੇ ਰਹਿੰਦੇ ਹੁੰਦੇ ਸਾਰੇ ਮਤਲਬ ਸੈਟਲ ਡਾਊਨ ਹਰ ਕੋਈ ਚੰਗਾ ਹੀ ਸੋਚਦਾ ਆਪਣਾ ਮੈਂ ਵੀ ਚੰਗਾ ਹੀ ਸੋਚਿਆ ਸੀ ਅਤੇ ਕੋਈ ਇੱਦਾਂ ਦਾ ਕੋਈ ਗਲਤ ਕੰਮ ਵੀ ਨਹੀਂ ਕੀਤਾ ਆਪਣੀ ਪੜ੍ਹਾਈ ਵੀ ਪੂਰੀ ਕੀਤੀ ਹੈ ਸੀਗਾ ਜੀ ਅਤੇ ਜੋ ਵੀ ਰਿਕੁਆਇਰਮੈਂਟ ਸੀਗੀ ਇਮੀਗ੍ਰੇਸ਼ਨ ਦੀ ਉਹ ਵੀ ਸਾਰੀਆਂ ਫੁਲਫਿਲ ਕੀਤੀਆਂ ਮਤਲਬ ਮੈਂ ਤਾਂ ਆਪਣੇ ਕੋਲ ਕਹਿ ਲਓ ਵੀ ਕੋਈ ਕਸਰ ਛੱਡੀ ਨਹੀਂ ਵੀ ਜਿਹਦਾ ਵੀ ਮਤਲਬ ਮੈਨੂੰ ਕੋਈ ਪਛਤਾਵਾ ਹੋਵੇ ਪਛਤਾਵਾ ਤਾਂ ਸਿਰਫ ਇਸ ਗੱਲ ਦਾ ਹੀ ਹੈ ਕਿ ਚਲੋ ਵੀ ਮੇਰੇ ਨਾਲ ਇਹਨਾਂ ਨੇ ਇੱਥੇ ਧੱਕਾ ਕਰ ਗਿਆ ਚਲੋ ਗਲਤੀ ਕਿਸੇ ਵੀ ਇਨਸਾਨ ਤੋਂ ਹੋ ਜਾਂਦੀ ਬਟ ਗਲਤੀ ਮੰਨ ਲੈਣੀ ਚਾਹੀਦੀ ਹੈ ਹੁਣ ਇਮੀਗ੍ਰੇਸ਼ਨ ਨੇ ਦੇਖੋ ਸਰਕਟ ਕੋਰਟ ਦੀ ਨਹੀਂ ਕੋਰਟ ਦਾ ਫੈਸਲਾ ਨਹੀਂ ਮੰਨਿਆ ਅਪੀਲ ਕਰਤੀ ਫੈਡਰਲ ਕੋਰਟ 'ਚ ਗਏ ਉਹਨਾਂ ਦਾ ਨਹੀਂ ਮੰਨਿਆ ਫਿਰ ਹਾਈ ਕੋਰਟ 'ਚ ਲਗਾਏ ਮਤਲਬ ਇਹ ਤਾਂ ਫਿਰ ਜਿੱਦਬਾਜ਼ੀ ਹੋ ਗਈ ਨਾ
ਜਿੱਥੋਂ ਤੱਕ ਅਦਾਲਤੀ ਫੈਸਲੇ ਦਾ ਸਵਾਲ ਹੈ ਤਾਂ ਅਦਾਲਤ ਨੇ ਇਹ ਨਹੀਂ ਕਿਹਾ ਕਿ ਤੁਹਾਡਾ ਜਿਹੜਾ ਸਰਟੀਫਿਕੇਟ ਸੀਗਾ ਐਕਸਪੀਰੀਅੰਸ ਸਰਟੀਫਿਕੇਟ ਵਾਲੰਟਰੀ ਵਰਕ ਦਾ ਉਹ ਠੀਕ ਸੀ ਅਦਾਲਤ ਨੇ ਸਿਰਫ ਇਹ ਕਿਹਾ ਕਿ ਉਸ ਮਸਲੇ ਨੂੰ ਦੇ ਵਿੱਚ ਤੁਹਾਨੂੰ ਇਹ ਨਹੀਂ ਸਾਫ਼ ਦੱਸਿਆ ਗਿਆ ਕਿ ਉਹ ਕਿਉਂ ਉਹ ਜਿਹੜਾ ਤੁਹਾਡਾ ਸਰਟੀਫਿਕੇਟ ਆ ਉਹਨੂੰ ਗਲਤ ਕਿਉਂ ਮੰਨਿਆ ਜਾ ਰਿਹਾ ਉਹਦਾ ਅੱਗੇ ਤੁਹਾਨੂੰ ਕੋਈ ਐਵੀਡੈਂਸ ਨਹੀਂ ਦਿਖਾਇਆ ਸਿਰਫ ਇਹ ਅਦਾਲਤ ਨੇ ਕਿਹਾ
ਮਾਈਗ੍ਰੇਸ਼ਨ ਏਜੰਟ ਸੀ ਉਹਨੇ ਵੀ ਇਹੀ ਸਵਾਲ ਪੁੱਛਿਆ ਸੀ ਬਈ ਕਿਉਂ ਵਜੇ ਜਾਂ ਕੋਈ ਐਵੀਡੈਂਸ ਪ੍ਰੂਫ ਕਿਸ ਤਰ੍ਹਾਂ ਮਤਲਬ ਇੱਕ ਭਾਜੀ ਕਤਲ ਦਾ ਦੋਸ਼ ਲਾਉਣ ਦੇ ਨਾਲ ਕੋਈ ਕਾਤਲ ਨਹੀਂ ਹੋ ਜਾਂਦਾ
ਜੀ
ਉਹਨੂੰ ਸਾਬਤ ਵੀ ਕਰਨਾ ਪੈਂਦਾ ਹੈ ਅਦਾਲਤ ਨੇ ਅਦਾਲਤੀ ਫੈਸਲੇ 'ਚ ਵੀ ਇਹੀ ਲਿਖਿਆ ਵੀ ਜੇ ਤੁਸੀਂ ਇਹਦੇ 'ਤੇ ਦੋਸ਼ ਲਾਇਆ ਤਾਂ ਉਹਨੂੰ ਫਿਰ ਸਾਬਤ ਵੀ ਕਰੋ ਨਾ
ਮੇਰਾ ਮੈਂ ਜਦੋਂ ਤੁਹਾਨੂੰ ਪਹਿਲਾਂ ਸਵਾਲ ਪੁੱਛਿਆ ਸੀਗਾ ਕਿ ਜਦੋਂ ਪਿੱਛੇ ਮੁੜ ਕੇ ਦੇਖਦੇ ਹੋ ਆਸਟ੍ਰੇਲੀਆ ਦਾ ਫੈਸਲਾ ਤੁਹਾਨੂੰ ਕਿੱਦਾਂ ਲੱਗਦੇ ਬਾਰੇ ਉਹਦੇ ਬਾਰੇ ਕੀ ਸੋਚਦੇ ਹੋ ਹੁਣ ਕਿਉਂਕਿ ਤਕਰੀਬਨ ਤੁਸੀਂ ਆਪਣੀ ਅੱਧੀ ਉਮਰ ਇੱਥੇ ਕੱਢਤੀ ਹੈ
ਹਾਂਜੀ ਭਾਜੀ ਦੇਖੋ ਜਦੋਂ ਮੈਂ ਆਇਆ ਸੀ ਉਦੋਂ ਤਾਂ ਬੜੀਆਂ ਉਮੀਦਾਂ ਨਾਲ ਆਇਆ ਸੀ ਬੜੇ ਚਾਵਾਂ ਨਾਲ ਆਇਆ ਸੀ ਉਦੋਂ ਮੈਨੂੰ ਇਹ ਨਹੀਂ ਸੀ ਨਾ ਪਤਾ ਕਿ ਇਹੋ ਜਿਹਾ ਕੁਛ ਵੀ ਹੋ ਜਾਏਗਾ ਕਿਉਂਕਿ ਬੰਦਾ ਪੋਜ਼ਿਟਿਵ ਹੀ ਸੋਚ ਕੇ ਨਿਕਲਦਾ ਘਰੋਂ ਪਰ ਹੁਣ ਜਦੋਂ ਮੈਂ ਇਸ ਹਾਲਾਤ 'ਤੇ ਪਹੁੰਚ ਗਿਆ ਇੰਨੇ ਮਤਲਬ ਆਪਣੀ ਚਲੋ ਵੀ ਜਵਾਨੀ ਇੱਥੇ ਹੀ ਘਾਲ ਦਿੱਤੀ ਮੈਂ ਹੁਣ ਜ਼ਰੂਰ ਕਿਤੇ ਨਾ ਕਿਤੇ ਜਾ ਕੇ ਪਛਤਾਵਾ ਤਾਂ ਹੁੰਦਾ ਕਿ ਸ਼ਾਇਦ ਮੈਂ ਜੇ ਇਲੀਆ ਨਾ ਆ ਕੇ ਕੁਛ ਹੋਰ ਉੱਥੇ ਹੀ ਕੋਈ ਕੰਮ ਧੰਦਾ ਕਰ ਲੈਂਦਾ ਜਾਂ ਮੈਂ ਕਿਤੇ ਕੋਈ ਹੋਰ ਮਤਲਬ ਕੰਟਰੀ ਚੂਜ਼ ਕਰ ਲੈਂਦਾ ਸ਼ਾਇਦ ਮੈਂ ਮੱਚ ਬੈਟਰ ਰਹਿੰਦਾ
Tell us what you think. Like us on Facebook or follow us on Twitter.